संसार तुम जे देख दे एव हर का रूप है हर रूप नदरी आया गुर प्रसादी बुझया जा वेखा हर एक है हर बिन अवर न कोई कह नानक एह नेत्र अंध से सतगुर मिले दिव्य दृष्ट होई कह नानक एह नेत्र अंध से सतगुर मिलिया दिव्य दृष्ट होई। वाहिगुरु जी का खालसा वाहिगुरु जी की फतेह। सतगुरु सचे पातशाह जी दी पावन पवित्र हजूरी विच जुड़ बैठ के आप जी ने सत्कार योग महापुरुषां पासों अमृत बाणी दी कथा सरवण कीती है। उपरंत गुरु अमरदास सचे पातशाह जी तिना दे मुखारबिंद तों उचारण कीती हुई बाणी राम कली आनंद साहिब आप जी ने छत्तीवीं पौड़ी का पाठ सरवण कीता। गुरु अमरदास ने इस पौड़ी विच साडे नेत्रां ते दृष्टि का वर्णन किया है। इहदे अंदर सतगुरां ने नेत्रां नूं इक गल कही कि तुहाडे अंदर रब ने वेखण दी शक्ति पाई है दृष्टि पाई है। तुसी इस अख दे नाल इस दृष्टि दे नाल इस नजर नाल की देखदे हो जो कुछ साडे मन विच है। इसलिए सियाणियां दा तजर्बा है जिदा मन मैला है उदी अख भी मैली है, जिदा मन मैला है उदे कन भी मैले ने, जिसदा मन मैला है उदी जुबान भी मैली है। ए हजूर ने आसा जी दी वार विच कहा है, मन का सूतक लोभ है। सूतक दा अर्थ मैल है, मन दी मैल लोभ है, होर उहदे उत्ते कोई कालख कोलियां दी नहीं पैंदी क्योंकि मन दिसदा ही नहीं है। आ दिसदी हुई मैल मन तक नहीं जा सकदी और दिसदियां हुईयां सारियां चीजां ही मन तक नहीं जांदियां। ਮਨ ਤੇ ਜਿਹੜੀ ਮੈਲ ਪੈਂਦੀ ਹੈ ਉਹ ਦਿਸਣ ਵਾਲੀ ਨਹੀਂ, ਉਹ ਲਹਿਰ ਦੇ ਰੂਪ ਵਿੱਚ। ਲੋਭ ਕਿਵੇਂ ਦਾ? ਗੁਰਬਾਣੀ ਨੇ ਲੋਭ ਦੀ ਵੀ ਵਿਆਖਿਆ ਕੀਤੀ ਹੈ। ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ। ਲੋਭ ਇੱਕ ਲਹਿਰ ਹੈ, ਲਹਿਰ ਜਿਹੜੀ ਦਿਸਦੀ ਨਹੀਂ। ਇਹਨੂੰ ਅੱਜ ਕੱਲ ਕੁਝ ਇੰਗਲਿਸ਼ ਜ਼ਿਆਦਾ ਚੱਲਦੀ, ਵੇਵਸ ਜਿਸ ਨੂੰ ਕਹਿੰਦੇ ਨੇ, ਜਿਵੇਂ ਸਾਊਂਡ ਦੇ ਰਾਹੀਂ ਤੁਹਾਡੇ ਤੱਕ ਜਿਹੜੀ ਆਵਾਜ਼ ਜਾ ਰਹੀ ਹੈ ਨਾ, ਇਹ ਕਾਹਦੇ ਦੁਆਰਾ ਜਾ ਰਹੀ? ਛੋਟੇ ਛੋਟੇ ਵੇਵਸ ਨੇ, ਤਰੰਗ ਨੇ, ਛੋਟੇ ਛੋਟੇ ਕਣ ਜਿਹੜੇ ਦਿਸਦੇ ਨਹੀਂ। ਲੋਭ ਦੀ ਕੋਈ ਤਸਵੀਰ ਨਹੀਂ, ਲੋਭ ਨੂੰ ਨਹੀਂ ਵੇਖਿਆ ਜਾ ਸਕਦਾ। ਹੁਣੇ ਤੁਸੀਂ ਬਾਬਾ ਜੀ ਤੋਂ ਸਰਵਣ ਕਰ ਰਹੇ ਸੀ ਕਿ ਭਗਤਾਂ ਨੇ ਕਿਹਾ ਬੜਾ ਰੱਬ ਬਾਰੇ, ਪਰ ਫਿਰ ਕਹਿੰਦੇ ਨੇ ਵੀ ਬੜਾ ਕੁਝ ਕਿਹਾ ਹੈ ਪਰ ਫਿਰ ਕਿਹਾ ਨਹੀਂ ਜਾ ਰਿਹਾ ਉਹਦੇ ਬਾਰੇ, ਕਿਉਂਕਿ ਉਹਦਾ ਰੂਪ ਕੋਈ ਨਹੀਂ, ਉਹਦੀ ਤਸਵੀਰ ਨਹੀਂ ਲਈ ਜਾ ਸਕਦੀ, ਉਹਦੀ ਫੋਟੋ ਨਹੀਂ ਬਣਦੀ। ਪਰ ਸਮਝ ਵਿੱਚ ਇਉਂ ਵੀ ਆਉਂਦਾ ਹੈ ਕਿ ਇਹ ਵਾਹਿਗੁਰੂ ਜੀ ਤੁਹਾਡੀ ਤਸਵੀਰ ਬਣਨੀ ਤੇ ਦੂਰ ਆ, ਜਿਹੜੇ ਪੰਜ ਵਿਕਾਰ ਸਾਡੇ ਮਨ ਵਿੱਚ ਨੇ, ਫੋਟੋ ਇਹਨਾਂ ਦੀ ਵੀ ਕੋਈ ਨਹੀਂ ਬਣਦੀ, ਇਹਨਾਂ ਦੀ ਤਸਵੀਰ ਅੱਜ ਤੱਕ ਕੌਣ ਬਣਾ ਸਕਿਆ? ਹਾਂ, ਸਿਗਨਲ ਬੰਦੇ ਦਾ ਚਿਹਰਾ ਦੱਸ ਦਿੰਦਾ ਵੀ ਇਹ ਹੁਣ ਵਾਸ਼ਨਾ ਵਿੱਚ ਹੈ, ਇਹ ਪਤਾ ਥੋੜਾ ਜਿਹਾ ਲੱਗਦਾ, ਜ਼ਿਆਦਾ ਨਹੀਂ। ਹੁਣ ਇਹ ਕ੍ਰੋਧਿਤ ਹੈ, ਦੱਸ ਦਿੰਦਾ ਹੈ। ਇਹਦੀਆਂ ਅੱਖਾਂ ਵਿੱਚੋਂ ਹੁਣ ਲੋਭ ਵਹਿ ਰਿਹਾ, ਇਹ ਵੀ ਦੱਸ ਦਿੰਦਾ ਹੈ। ਹੁਣ ਇਹ ਮੋਹ ਦੇ ਅੰਦਰ ਹੈ, ਹੁਣ ਇਹ ਹੰਕਾਰੀ ਹੈ। ਸਾਰਿਆਂ ਤੋਂ ਜ਼ਿਆਦਾ ਅੱਖ ਵਿੱਚੋਂ ਪਤਾ ਲੱਗਦਾ ਕਿ ਮਨੁੱਖ ਹੁਣ ਕਿਹੜੀ ਅਵਸਥਾ ਵਿੱਚ। ਸਾਰਿਆਂ ਤੋਂ ਜ਼ਿਆਦਾ ਅੱਖ ਵਿੱਚੋਂ ਖਬਰ ਮਿਲਦੀ ਹੈ, ਕਿਉਂਕਿ 83% ਮਨ ਅੱਖ ਵਿੱਚ ਹੀ ਤਜਰਬੇਕਾਰਾਂ ਨੇ ਕਿਹਾ ਹੈ। ਹਾਂ, ਮੈਂ ਉਹਨਾਂ ਲੋਕਾਂ ਬਾਰੇ ਜ਼ਰੂਰ ਨਾਲ ਕਹਿ ਦਿਆਂ ਜਿਹੜੇ ਥੋੜੇ ਜਿਹੇ ਨੇ, ਉਂਗਲਾਂ ਤੇ ਗਿਣੇ ਜਾਣ ਵਾਲੇ। ਉਹਨਾਂ ਦੇ ਬਾਹਰਲੇ ਸਰੀਰ ਦੇ ਅੰਗਾਂ ਤੋਂ ਪਤਾ ਨਹੀਂ ਲੱਗਦਾ ਵੀ ਉਹਨਾਂ ਦੇ ਅੰਦਰ ਕੀ ਵਹਿ ਰਿਹਾ, ਉਹਨਾਂ ਬਾਰੇ ਨਹੀਂ ਕਿਹਾ ਜਾ ਸਕਦਾ, ਉਹ ਇਸ ਵਿਆਖਿਆ ਤੋਂ ਬਾਹਰ ਨੇ। ਗੁਰਬਾਣੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਗਮ ਅਗਾਧ ਸੁਣੋ ਜਨ। ਸਤਿਗੁਰੂ ਨੇ ਬਚਨ ਕਹਿ ਸੁਖਮਣੀ ਸਾਹਿਬ ਵਿੱਚ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਹ ਇਹਦੇ ਵਿੱਚ ਨਹੀਂ ਆਉਂਦੇ, ਵਿਆਖਿਆ ਵਿੱਚ ਨਹੀਂ ਹੈ ਗੱਲ, ਮੰਨੇ ਕੀ ਗਤ ਕਹੀ ਨਾ ਜਾਏ, ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਅੱਖ ਤੋਂ ਕ੍ਰੋਧਿਤ ਹੋਣਗੇ, ਅੰਦਰ ਦਇਆ ਵੀ ਹੋ ਸਕਦੀ ਹੈ। ਕਈ ਵਾਰੀ ਲਫ਼ਜ਼ਾਂ ਦੇ ਵਿੱਚੋਂ ਲੋਭ ਝਲਕੇਗਾ, ਲਫ਼ਜ਼ਾਂ ਦੇ ਵਿੱਚੋਂ ਕੋਈ ਪਤਾ ਨਹੀਂ ਕਿਸੇ ਨੂੰ ਕਹਿ ਦੇਣ ਬਈ ਉਹ ਆਹ ਚੀਜ਼ ਤੂੰ ਸਾਨੂੰ ਦੇ, ਹਵਾਲੇ ਕਰ ਸਾਡੇ, ਪਰ ਇਹ ਨਹੀਂ ਅਸੀਂ ਕਹਿ ਸਕਦੇ ਵੀ ਹੁਣ ਜੋ ਕੋਈ ਜ਼ਬਾਨ। ਇਹ ਕੌਣ ਲੋਕ ਨੇ? ਇਹਦੀ ਕੈਟੇਗਰੀ ਵੱਖਰੀ ਹੈ। ਇਹ ਕੌਣ ਨੇ? ਅੰਦਰੋਂ ਵੱਖਰੇ ਤੇ ਬਾਹਰੋਂ ਵੱਖਰੇ। ਉਹਨਾਂ ਨੇ ਇੱਕ ਫਾਸਲਾ ਕਰ ਦਿੱਤਾ ਅੰਦਰ ਤੇ ਬਾਹਰ ਨੂੰ। ਹੁਣ ਅੰਦਰ ਦਾ ਧਰਮ ਤੇ ਬਾਹਰਲਾ ਵੱਖਰਾ ਹੈ, ਉਹ ਅੰਦਰ ਤੇ ਬਾਹਰ ਦਾ ਪ੍ਰਭਾਵ ਨਹੀਂ ਪੈਣ ਦਿੰਦੇ। ਇਸ ਲਈ ਉਹਨਾਂ ਦੀ ਇਹ ਵਿਆਖਿਆ ਨਹੀਂ, ਆਮ ਵਿਅਕਤੀ ਦੀ ਵਿਆਖਿਆ ਹੈ। ਆਮ ਵਿਅਕਤੀ ਦੀਆਂ ਅੱਖਾਂ ਵਿੱਚੋਂ ਇਹ ਦਿਸ ਪੈਂਦਾ ਹੈ, ਇਹ ਹੁਣ ਕਾਮੀ ਹੈ, ਹੁਣ ਇਹਦੇ ਵਿੱਚ ਕ੍ਰੋਧ ਆ ਗਿਆ ਹੈ, ਦੱਸ ਦਿੰਦਾ ਹੈ। ਹੁਣ ਇਹਦੇ ਵਿੱਚ ਲੋਭ ਦੀਆਂ ਲਹਿਰਾਂ ਉੱਠੀਆਂ ਨੇ, ਹੁਣ ਇਹਦੇ ਅੰਦਰ ਮੋਹ ਹੈ, ਅੱਖ ਦੱਸ ਦਿੰਦੀ ਹੈ, ਹੰਕਾਰੀ ਹੈ। ਪਰ ਉਹ ਮਨੁੱਖ ਦੇ ਸਰੀਰ ਦੇ ਸਿਗਨਲ ਦੱਸਦੇ ਨੇ, ਉਹਦੀ ਇਹਨਾਂ ਪੰਜਾਂ ਚੀਜ਼ਾਂ ਦੀ ਅੱਜ ਤੱਕ ਕਿਸੇ ਤਸਵੀਰ ਨਹੀਂ ਬਣਾਈ, ਫੋਟੋ ਇਹਨਾਂ ਦੀ ਵੀ ਨਹੀਂ ਲਈ ਜਾ ਸਕਦੀ। ਹੋਰ ਵੀ ਬੜੀਆਂ ਚੀਜ਼ਾਂ ਨੇ ਮਨੁੱਖ ਦੇ ਅੰਦਰ ਜਿਨ੍ਹਾਂ ਦੀ ਤਸਵੀਰ ਨਹੀਂ ਬਣ ਸਕਦੀ, ਕੇਵਲ ਵਿਕਾਰ ਨਹੀਂ, ਈਰਖਾ ਦੀ ਵੀ ਤਸਵੀਰ ਨਹੀਂ ਬਣਦੀ। ਇਹ ਤਾਂ ਇੱਕ ਪਾਸੇ ਨਾ ਵਿਕਾਰਾਂ ਦਾ, ਹੁਣ ਦੂਸਰੇ ਪਾਸੇ ਤੁਰੀਏ, ਜਿਹੜੇ ਸ਼ੁਭ ਗੁਣ ਨੇ, ਪ੍ਰੇਮ ਦੀ ਕੋਈ ਤਸਵੀਰ ਨਹੀਂ ਬਣਦੀ, ਪ੍ਰੇਮ ਦੀ ਅੱਜ ਤੱਕ ਫੋਟੋ ਨਹੀਂ ਬਣੀ, ਪਿਆਰ ਕਿਵੇਂ ਦਾ ਹੈ? ਪਰ ਉਪਕਾਰ ਦੀ ਕੋਈ ਤਸਵੀਰ ਨਹੀਂ, ਸ਼ਰਧਾ ਦੀ ਕੋਈ ਤਸਵੀਰ ਨਹੀਂ, ਭਾਵਨਾ ਦੀ ਕੋਈ ਤਸਵੀਰ ਨਹੀਂ, ਸੇਵਾ ਦੀ ਕੋਈ ਤਸਵੀਰ ਨਹੀਂ। ਇਹ ਸਾਰੀਆਂ ਚੀਜ਼ਾਂ ਅਣਦਿਸਦੀਆਂ ਨੇ, ਮਹਿਸੂਸ ਕੀਤੀਆਂ ਜਾ ਸਕਦੀਆਂ। ਇਹ ਇੱਕ ਅਵਸਥਾ ਹੈ ਜੀਵਨ ਦੀ, ਔਰ ਇਹਨਾਂ ਦੇ ਵਿੱਚ ਅਸੀਂ ਕਿਹੜੀ ਚੀਜ਼ ਵਿੱਚ ਘੁਲੇ ਹਾਂ। ਤੇ ਕੱਲ ਜਿਵੇਂ ਕੱਲ ਦੇ ਦੀਵਾਨ ਵਿੱਚ ਬੇਨਤੀ ਦਾਸ ਨੇ ਕੀਤੀ ਸੀ, ਵਾਹਿਗੁਰੂ ਦਾ ਸੁਭਾਅ ਪ੍ਰੇਮ ਪੂਰਨ ਹੈ, ਜਿਹੜਾ ਪ੍ਰੇਮ ਵਿੱਚ ਚਲਾ ਗਿਆ ਉਹਦੇ ਦਰਵਾਜ਼ੇ ਖੁੱਲ ਗਏ ਉਧਰ ਜਾਣ ਦੇ। ਸੁਭਾਅ ਦੇ ਰਾਹੀਂ ਬੰਦਾ ਮਿਲਦਾ, ਹੋਰ ਕੋਈ ਰਸਤਾ ਹੀ ਨਹੀਂ ਰੱਬ ਕੋਲ ਜਾਣ ਦਾ, ਕੋਈ ਰਸਤਾ ਨਹੀਂ ਹੈ। ਮਿਲਾਪ ਦੇ ਕੀ ਰਸਤੇ ਨੇ ਜਿਹਦੇ ਵਾਸਤੇ ਆਪਾਂ ਇਕੱਤਰ ਹੋਏ ਹਾਂ? ਦੁਬਧਾ ਦੂਰ ਕਰੋ ਲਿਵ ਲਾਏ, ਮਨ ਵਿਚ ਜਿਹੜੇ ਸ਼ੰਕੇ ਨੇ, ਰੱਬ ਬਾਰੇ ਕੀ ਕਿਹਾ ਗੁਰਬਾਣੀ ਨੇ, ਭਾਵੇਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦੀ ਵਿਚਾਰ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਨਹੀਂ, ਪਰਮਾਤਮਾ ਨੂੰ ਸਮਰਪਿਤ ਹੋਣ ਵਾਸਤੇ ਹੈ। ਉਹਦੇ ਅੱਗੇ ਅਸੀਂ ਝੁਕੀਏ ਕਿਵੇਂ? ਔਰ ਉਹਦੇ ਅੰਦਰ ਇਹ ਦੱਸਿਆ ਗਿਆ ਕਿ ਜਦੋਂ ਤੂੰ ਉਹਦੇ ਤੱਕ ਜਾਣਾ ਹੈ ਤੇ ਤੈਨੂੰ ਉਹਦੇ ਵਰਗਾ ਹੀ ਹੋਣਾ ਪਏਗਾ, ਹੋਰ ਕੋਈ ਰਸਤਾ ਨਹੀਂ ਹੈ। ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਕੋਈ ਵਿਅਕਤੀ ਪਰਮਾਤਮਾ ਤੱਕ ਗਿਆ ਹੋਵੇ ਤੇ ਕ੍ਰੋਧੀ ਵੀ ਰਿਹਾ ਹੋਵੇ। ਇਹ ਹੁੰਦਾ ਹੀ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਹੇ ਵਾਹਿਗੁਰੂ, ਮੈਂ ਤੇਰੀ ਇੱਕ ਅਵਸਥਾ ਵੇਖੀ ਏ, ਉਹਦੇ ਵਿਚ ਕੀ ਏ? ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਫਿਰ ਇੱਕ ਸਵਾਲ ਪੈਦਾ ਹੁੰਦਾ ਵੀ ਸਰੀਰ ਧਾਰੀ ਵਿਚ ਤੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹਦੇ ਨਾਲ ਇਕਮਿਕ ਕਿਵੇਂ ਹੋ ਸਕਦਾ ਹੈ? ਸਰੀਰ ਧਾਰੀ ਵਿਚ ਇਹ ਚੀਜ਼ਾਂ ਹਨ, ਸਰੀਰ ਦੇ ਅੰਸ਼ ਨੇ ਇਹ ਸਾਰੀਆਂ ਚੀਜ਼ਾਂ। ਆ ਜਿਹੜੇ ਪੰਜ ਵਾਸ਼ਨਾਵਾਂ ਨੇ, ਪੰਜ ਗਿਆਨ ਇੰਦਰੀ ਨੇ, ਸਾਰਾ ਕੁਝ ਇਹਦੇ ਅੰਦਰ ਹੈ। ਕਿ ਇਸ ਤਰ੍ਹਾਂ ਸਰੀਰ ਦੇ ਰਹਿੰਦਿਆਂ ਬੰਦਾ ਉਹਦੇ ਵਿਚ ਇਕਮਿਕ ਹੋ ਸਕਦਾ? ਜਦੋਂ ਮਨੁੱਖ ਇਹਨਾਂ ਚੀਜ਼ਾਂ ਦੀ ਲੋੜ ਅਨੁਸਾਰ ਵਰਤੋਂ ਕਰਕੇ ਸ਼ਬਦ ਦੇ ਰਾਹੀਂ ਉਹਦੇ ਨਾਲ ਜੁੜੇ, ਇਹ ਚੀਜ਼ਾਂ ਕਮਜ਼ੋਰ ਪੈ ਜਾਂਦੀਆਂ ਨੇ ਤੇ ਦੂਸਰੇ ਗੁਣ ਜਿਹੜੇ ਨੇ, ਪ੍ਰੇਮ, ਭਾਵਨਾ, ਸ਼ਰਧਾ, ਪਰਉਪਕਾਰ, ਸੇਵਾ, ਇਹ ਸਟਰੋਂਗ ਹੋ ਜਾਂਦੇ ਨੇ, ਤਾਕਤਵਰ, ਉਹਨਾਂ ਇਹ ਸਾਰੀ ਸ਼ਕਤੀ ਉਹਨਾਂ ਵਿਚ ਚਲੀ ਜਾਂਦੀ। ਗੁਰਬਾਣੀ ਅਨੁਸਾਰ ਇੱਕੋ ਹੀ ਸ਼ਕਤੀ ਸਾਰਿਆਂ ਵਿਕਾਰਾਂ ਨੂੰ ਤੇ ਸਾਰੇ ਗੁਣਾਂ ਨੂੰ ਤੋੜਦੀ ਹੈ, ਕੋਈ ਦੋ ਸ਼ਕਤੀਆਂ ਨਹੀਂ ਹਨ। ਇੱਕੋ ਹੀ ਤਾਕਤ ਉਹ ਹੀ ਵਿਕਾਰਾਂ ਨੂੰ ਤੋੜਨ ਵਾਲੀ ਹੈ, ਉਹ ਹੀ ਸ਼ਕਤੀ ਜਿਹੜੀ ਹੈ ਗੁਣਾਂ ਨੂੰ ਪ੍ਰਫੁੱਲਿਤ ਕਰਨ ਵਾਲੀ, ਪ੍ਰੇਮ ਨੂੰ ਵਧਾਉਣ ਵਾਲੀ। ਇਸ ਲਈ ਪ੍ਰੇਮ ਕਦੋਂ ਘਟਦਾ ਸਾਡੇ ਜੀਵਨ ਵਿੱਚੋਂ? ਜਦੋਂ ਵਿਕਾਰ ਵੱਧ ਜਾਂਦੇ ਨੇ, ਪ੍ਰੇਮ ਦੇ ਘਟਣ ਦਾ ਹੀ ਕਾਰਨ ਹੈ। ਭਾਵੇਂ ਕਿ ਸੰਸਾਰ ਨੇ ਵਿਆਖਿਆ ਕੀਤੀ, ਸੰਸਾਰ ਨੇ ਵਾਸ਼ਨਾ ਨੂੰ ਪ੍ਰੇਮ ਕਿਹਾ, ਬਿਲਕੁਲ ਝੂਠ ਹੈ। ਵਾਸ਼ਨਾ ਪ੍ਰੇਮ ਨਹੀਂ ਹੈ। ਵਾਸ਼ਨਾ ਤੇ ਮਨੁੱਖ ਦੀ ਇੱਕ ਅੱਤ ਡਿੱਗੀ ਹੋਈ ਕਮਜ਼ੋਰੀ ਹੈ, ਉਹ ਪ੍ਰੇਮ ਨਹੀਂ ਹੈ। ਵਾਸ਼ਨਾ ਦੇ ਅਰਥ ਸਰੀਰ ਦੀ ਵਾਸ਼ਨਾ ਪੂਰਤੀ, ਉਹ ਕੀ ਹੈ? ਉਹ ਪ੍ਰੇਮ ਨਹੀਂ ਹੈ। ਸੰਸਾਰੀਆਂ ਨੇ ਉਹਨੂੰ ਪ੍ਰੇਮ ਕਿਹਾ, ਪਰ ਉਹ ਪ੍ਰੇਮ ਹੈ ਨਹੀਂ। ਉਹ ਜੀਵਨ ਨੂੰ ਅਤ ਨੀਵੇਂ ਰਸਤੇ ਦੇ ਰਾਹੀਂ ਲੰਘਾਉਣ ਦਾ ਇੱਕ ਢੰਗ ਹੈ, ਤਰੀਕਾ ਹੈ। ਇਸ ਲਈ ਕਦੀ ਵਾਸ਼ਨਾ ਗ੍ਰਸਤ ਵਿਅਕਤੀ ਪ੍ਰੇਮੀ ਨਹੀਂ ਹੋ ਸਕਦਾ ਤੇ ਪ੍ਰੇਮੀ ਕਦੀ ਵਾਸ਼ਨਾ ਗ੍ਰਸਤ ਨਹੀਂ ਹੁੰਦੇ। ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਵਾਸ਼ਨਾ ਦੇ ਕੀ ਅਰਥ ਨੇ? ਲੋਭ, ਤੇ ਪ੍ਰੇਮ ਦੇ ਅਰਥ ਨੇ ਪਿਆਰ। ਤੇ ਬਾਬਾ ਫਰੀਦ ਜੀ ਨੇ ਕਿਹਾ, ਲੋਭ ਤੇ ਪ੍ਰੇਮ ਇਕੱਠੇ ਨਹੀਂ ਰਹਿ ਸਕਦੇ, ਜਾਂ ਲੱਭ ਤਾਂ ਨਿਓ ਕਿਹਾ। ਇਸ ਲਈ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਿਆਂ। ਆਪ ਜੀ ਨੇ ਵਿਚੋਂ ਤੱਤ ਲੈਣਾ, ਕਹਾਣੀ ਵਾਲੇ ਪਾਸੇ ਨਾ ਜਾਣਾ। ਵੈਸੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਲੋਕਾਂ ਦਾ ਨਾਮ ਗਿਣਿਆ ਆਪਣੀ ਬਾਣੀ ਵਿਚ। ਉਨ੍ਹਾਂ ਦੀ ਇੱਕ ਵਾਰ ਦੇ ਵਿਚ ਪੌੜੀ ਏ ਕਿ ਮਹੀ ਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਐ ਉਹ ਪਿਰਮ ਪਿਰਾਤੀ। ਸਿਰਫ ਤੱਤ ਲੈਣਾ ਵਿਚੋਂ ਭਾਈ ਗੁਰਦਾਸ ਜੀ ਇਨ੍ਹਾਂ ਦਾ ਨਾਮ ਲੈਂਦੇ ਨੇ, ਔਰ ਸੰਸਾਰ ਨੇ ਇਨ੍ਹਾਂ ਦੇ ਸੰਬੰਧ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰੇਮ ਸੀ, ਔਰ ਸੰਸਾਰ ਅੱਜ ਤੱਕ ਸਿੱਧ ਨਹੀਂ ਕਰ ਸਕਿਆ ਵੀ ਇਨ੍ਹਾਂ ਦੇ ਪਰਿਵਾਰ ਕਿੱਥੇ ਨੇ, ਅੱਗੋਂ ਇਨ੍ਹਾਂ ਦੀਆਂ ਪੀੜੀਆਂ ਕਿੱਥੇ ਨੇ, ਉਹਦਾ ਕੀ ਕਾਰਨ ਹੈ, ਉਨ੍ਹਾਂ ਦੇ ਪਰਿਵਾਰ ਨਹੀਂ ਹਨ। ਇਹ ਜਿਹੜੇ ਚਾਰ ਪੰਜ ਤਰ੍ਹਾਂ ਦੇ ਲੋਕਾਂ ਦਾ ਨਾਮ ਤਵਾਰੀਖ ਵਿਚ ਚੱਲਦਾ ਹੈ, ਤਵਾਰੀਖ ਵਿਚ ਲਿਆ ਜਾਂਦਾ, ਇਨ੍ਹਾਂ ਦੀਆਂ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਵੀ ਦਿੱਤੀਆਂ ਨੇ। ਅੱਜ ਤੱਕ ਪੁਰਾਣੇ ਨਾਮਵਰ ਲੋਕਾਂ ਬਾਰੇ ਇਹ ਕਿਹਾ ਜਾਂਦਾ ਵੀ ਇਹਦੀ ਸੰਤਾਨ ਹੁਣ ਇੱਥੇ ਬੈਠੀ ਹੋਈ ਹੈ, ਇਹਦੇ ਪਰਿਵਾਰ ਹੁਣ ਇੱਥੇ ਬੈਠੇ ਨੇ, ਪਰ ਇਨ੍ਹਾਂ ਲੋਕਾਂ ਦੇ ਪਰਿਵਾਰ ਕਿਉਂ ਨਹੀਂ ਹਨ? ਕੀ ਕਾਰਨ ਨੇ? ਕਾਰਨ ਕੀ ਹੈ? ਕਿਉਂਕਿ ਪ੍ਰੇਮੀ ਮਨੁੱਖ ਵਾਸ਼ਨਾਗ੍ਰਸਤ ਨਹੀਂ ਹੁੰਦਾ, ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਉਹਦੀ ਸਾਰੀ ਸ਼ਕਤੀ ਪ੍ਰੇਮ ਵਿਚ ਵਹਿ ਗਈ। ਵਾਸ਼ਨਾਗ੍ਰਸਤ ਹੋਣ ਦਾ ਕੋਈ ਉਹਦੇ ਕੋਲ ਤਾਕਤ ਹੀ ਨਹੀਂ ਬਚੀ। ਉਹ ਪੂਰੇ ਦਾ ਪੂਰਾ ਪੂਰਨ ਪ੍ਰੇਮ ਪ੍ਰਤੀਤ ਸਜਾ ਹੈ, ਉਹ ਪ੍ਰੇਮ ਵਿਚ ਵਹਿ ਗਿਆ ਸਾਰਾ। ਨਾ ਉਹ ਕ੍ਰੋਧੀ ਹੋ ਸਕਦਾ, ਨਾ ਕਾਮੀ ਹੋ ਸਕਦਾ, ਨਾ ਲੋਭੀ ਹੋ ਸਕਦਾ, ਨਾ ਹੰਕਾਰੀ ਹੋ ਸਕਦਾ। ਇਸ ਲਈ ਪੰਜ ਵਿਕਾਰਾਂ ਤੋਂ ਮਨੁੱਖ ਉਦਣ ਹੀ ਮੁਕਤ ਹੁੰਦਾ ਜਿੱਦਣ ਉਹਦੇ ਵਿਚ ਪ੍ਰੇਮ ਪੈਦਾ ਹੋ ਜਾਏ। ਉਹਦੇ ਤੋਂ ਪਹਿਲਾਂ ਵਿਕਾਰੀ ਰਹਿ ਗਏ ਮਨੁੱਖ ਭਾਵੇਂ ਜਿਤਨਾ ਮਰਜ਼ੀ ਯਤਨ ਕਰੇ। ਪ੍ਰੇਮੀ ਦੇ ਜੀਵਨ ਦੇ ਵਿੱਚੋਂ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ ਕਿ ਉਹ ਵਿਕਾਰੀ ਬਣੇਗਾ, ਕਿਉਂਕਿ ਉਹਨੂੰ ਹੁਣ ਕੋਈ ਅੜਚਨ ਨਹੀਂ ਰਹੀ, ਉਹਦੇ ਵਿੱਚੋਂ ਸਾਰੀ ਸ਼ਕਤੀ ਪ੍ਰੇਮ ਬਣ ਕੇ ਪਰਮਾਤਮਾ ਨੂੰ ਮਿਲਣੀ ਸ਼ੁਰੂ ਹੋ ਗਈ। ਇਸ ਲਈ ਸਤਿਗੁਰੂ ਕਹਿ ਰਹੇ ਨੇ ਅੱਖ ਦੇ ਸੰਬੰਧ ਵਿੱਚ, ਅੱਜ ਇਹ ਅੱਖਾਂ ਦੀ ਸਤਿਗੁਰਾਂ ਨੇ ਮੈਲ ਕਹੀ, ਮਨ ਕਾ ਸੂਤਕ ਲੋਭ ਹੈ। ਮਨ ਤੱਕ ਤੇ ਮੈਂ ਬੇਨਤੀ ਕਰ ਰਿਹਾ ਸਾਂ, ਲੋਭ ਇੱਕ ਤਰੰਗ ਹੈ, ਮਾਇਆ ਇੱਕ ਤਰੰਗ ਹੈ, ਮਾਇਆ ਦਾ ਸਰੂਪ ਕੋਈ ਨਹੀਂ, ਤਰੰਗ ਦੇ ਰੂਪ ਵਿੱਚ ਵਿਆਪਦੀ ਹੈ, ਮਨੁੱਖ ਦੇ ਅੰਦਰ ਲਹਿਰਾਂ ਉੱਠਦੀਆਂ ਨੇ, ਕਲੋਲ ਉੱਠਦੇ ਨੇ। ਔਰ ਗੁਰੂ ਸਾਹਿਬ ਨੇ ਕਿਹਾ, ਕਲੋਲ ਸ਼ਬਦ ਵਰਤਿਆ ਬਾਣੀ ਦੇ ਵਿੱਚ, ਮਹਾ ਕਲੋਲ ਬੁਝੈ ਮਾਇਆ ਕਹਿ ਪ੍ਰਭ ਸਿਉ ਲਾਗੈ ਪੂਰਨ ਧਿਆਨ। ਮਾਇਆ ਕਲੋਲ ਕਰਦੀ, ਭਾਵੇਂ ਉਹ ਕਈ ਰੂਪ ਨੇ ਮਾਇਆ ਦੇ, ਉਹ ਕਈਆਂ ਦੇ ਰਾਹੀਂ ਕਲੋਲ ਕਰਕੇ ਮਨੁੱਖ ਨੂੰ ਵਲੇਟਦੀ ਏ। ਕਈ ਕਈ ਰੂਪ ਗਿਣੇ ਗਏ, ਤੁਸੀਂ ਸ੍ਰੀ ਰਾਗ ਦੇ ਵਿੱਚ ਪੜ੍ਹ ਕੇ ਵੇਖਣਾ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ, ਰਸ ਵਾਸ, ਰਸ ਸੇਜਾ, ਰਸ ਮੰਦਰ ਘੋੜੇ, ਰਸ ਮੀਠਾ, ਰਸ ਮਾਸ, ਇਹ ਸਾਰੇ ਮਾਇਆ ਦੇ ਸਰੂਪ ਨੇ। ਕਬੀਰ ਜੀ ਨੇ ਕਿਹਾ ਹੈ, ਬੜਾ ਸੋਹਣਾ ਇਸ਼ਾਰਾ ਕੀਤਾ, ਕਹਿਣ ਲੱਗੇ ਐਵੇਂ ਨਾ ਭੁੱਲ ਜੇ ਚਾਰ ਰੁਪਈਏ ਛੱਡ ਕੇ, ਐਵੇਂ ਨਾ ਕਹਿ ਦੇ ਮਾਇਆ ਛੱਡ ਦਿੱਤੀ। ਕਿਉਂ ਕਬੀਰ ਸਾਹਿਬ? ਕਹਿਣ ਲੱਗੇ ਮਾਇਆ ਕੋਲ ਬੜੀ ਤਰ੍ਹਾਂ ਦੇ ਕੱਪੜੇ ਨੇ, ਕਈ ਰੰਗਾਂ ਦੇ ਕੱਪੜੇ, ਉਹ ਬਦਲ ਕੇ ਆ ਜਾਂਦੀ ਹੈ, ਕਿਤੇ ਭੁਲੇਖੇ ਵਿੱਚ ਰਹਿ ਜਾਏ ਇੱਕ ਥਾਂ ਤੋਂ ਛੱਡ ਦਿੱਤੀ, ਉਹ ਦੂਸਰਾ ਜਾਏਗੀ, ਚਲੀ ਜਾਏਗੀ, ਇੱਕ ਵਾਰੀ ਲੱਗੇਗਾ, ਮਾਇਆ ਤਿਆਗ ਦਿੱਤੀ ਹੈ, ਮਾਇਆ ਛੱਡ ਦਿੱਤੀ ਹੈ। ਪਰ ਮਾਇਆ ਉਹਦੇ ਕੋਲ ਬੜੇ ਵਸਤਰ ਨੇ, ਬੜੇ ਕੱਪੜੇ ਨੇ, ਉਹ ਫਿਰ ਹੋਰ ਪਾ ਕੇ ਆਏਗੀ, ਤੈਨੂੰ ਸਮਝ ਵਿੱਚ ਨਹੀਂ ਆਏਗੀ, ਉਹ ਤਬਦੀਲ ਕਰ ਦਿੰਦੀ। ਤੇ ਕਬੀਰ ਜੀ ਨੇ ਸਪਸ਼ਟ ਕਿਹਾ, ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਮੇਰੇ ਕੋਲ ਆਈ ਕਈ ਭੇਸਾਂ ਵਿੱਚ ਆਈ, ਕਈ ਵਾਰੀ ਆਈ, ਪਰਤ ਪਰਤ ਕੇ ਆਈ, ਇੱਕ ਵਾਰੀ ਵਿਦਾ ਕੀਤਾ ਹੱਥ ਜੋੜੇ ਕਿ ਮੈਨੂੰ ਲੋੜ ਨਹੀਂ ਹੈ, ਚਲੀ ਗਈ, ਦੂਸਰੇ ਕੱਪੜੇ ਪਾ ਕੇ ਆ ਗਈ। ਇਹ ਕਲੋਲ ਨੇ ਉਸਦੇ, ਤਰੀਕੇ ਨੇ, ਤਰੰਗਾਂ ਨੇ, ਜਿਹਦੇ ਰਾਹੀਂ ਮਨੁੱਖ ਨੂੰ ਉਹ ਢਾਉਂਦੀ ਹੈ। ਮਹਾ ਕਲੋਲ ਬੁਝੈ ਮਾਇਆ ਕੇ, ਬੁਝੈ ਦਾ ਅਰਥ ਦੋ ਕੀਤੇ ਨੇ ਵਿਦਵਾਨਾਂ ਨੇ, ਇੱਕ ਤੇ ਬੁਝ ਜਾਣਾ ਜਿਵੇਂ ਅੱਗ ਬੁਝਦੀ ਏ, ਤੇ ਦੂਸਰਾ ਹੈ ਬੁਝਣਾ, ਬੁਝਾਰਤ ਬੁਝ ਲੈਣੀ ਕਿ ਬੰਦੇ ਨੂੰ ਸਮਝ ਆ ਜਾਏ ਵੀ ਹੁਣ ਫਿਰ ਆ ਗਈ ਹੈ। ਕਈ ਤਰੀਕਿਆਂ ਵਿੱਚ ਆਏਗੀ, ਪਹਿਲਾਂ ਸੰਸਾਰੀ ਚੀਜ਼ਾਂ ਸਨ, ਉਹਨਾਂ ਰਾਹੀਂ ਮਾਇਆ ਆ ਰਹੀ ਸੀ, ਹੁਣ ਧਾਰਮਿਕ ਦੁਨੀਆਂ ਦੇ ਵਿੱਚ ਵੀ ਤਾਂ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜਿਹੜਾ ਮਾਇਆ ਦੀਆਂ ਰੂਪ ਨੇ, ਮਾਇਆ ਦੇ ਬਹੁਤ ਸਾਰੇ ਰੂਪ ਨੇ। ਮੈਂ ਬੇਨਤੀ ਕਰਾਂ, ਇੱਕ ਧਰਮ ਦਾ ਬਾਹਰਲਾ ਗਿਆਨ ਵੀ ਮਾਇਆ ਦਾ ਰੂਪ ਹੈ, ਉਹ ਵੀ ਵਾਪਰ ਸਕਦਾ, ਮਨੁੱਖ ਨੂੰ ਘੇਰ ਸਕਦਾ ਹੈ। ਇੱਕ ਧਰਮ ਦੀ ਸੇਵਾ ਵੀ ਮਾਇਆ ਦਾ ਰੂਪ ਬਣ ਸਕਦੀ ਏ, ਜੇ ਮਨੁੱਖ ਨੇ ਉਹਨੂੰ ਬੁਝਿਆ ਨਾ, ਵੇਖਿਆ ਨਾ, ਤੇ ਬੁਝੇਗਾ ਕਿਵੇਂ, ਆਪਣੀ ਸਮਝ ਨਾਲ ਕੀ ਸਮਝ ਆ ਜਾਏਗੀ ਮਾਇਆ ਆ ਗਈ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਵਾਰ ਵਾਰ ਦੁਹਰਾਇਆ ਗਿਆ, ਗੁਰਪ੍ਰਸਾਦ, ਗੁਰਪ੍ਰਸਾਦ। ਕਿਉਂ? ਗੁਰੂ ਹੀ ਤੈਨੂੰ ਦੱਸੇਗਾ ਵੀ ਹੁਣ ਮਾਇਆ ਵਾਪਰ ਗਈ ਹੈ, ਤੇਰੀ ਸਮਝ ਵਿੱਚ ਨਹੀਂ ਆਏਗਾ, ਕਿਉਂਕਿ ਉਹਦਾ ਪਹਿਲਾ ਕੰਮ ਹੀ ਇਹ ਹੈ ਕਿ ਬੰਦੇ ਦੀ ਸਮਝ ਸਭ ਤੋਂ ਪਹਿਲਾਂ ਬੰਦ ਕਰਨੀ। ਤੁਸੀਂ ਜਾਣਦੇ ਹੋਵੋਗੇ ਕਿ ਸ਼ੇਰਨੀ ਜਦੋਂ ਸ਼ਿਕਾਰ ਕਰਦੀ ਹੈ ਨਾ, ਸ਼ੇਰਨੀ ਦਾ ਇੱਕ ਢੰਗ ਹੁੰਦਾ ਹੈ, ਉਹ ਉਸ ਹਿਰਨ ਦੇ ਕਿਸੇ ਜਾਨਵਰ ਨੂੰ ਜਦੋਂ ਸ਼ਿਕਾਰ ਦੇ ਵਿੱਚ ਲਿਆਉਂਦੀ ਏ, ਉਹਦਾ ਹੋਰ ਕੋਈ ਅੰਗ ਨਹੀਂ ਫੜਦੀ, ਸਭ ਤੋਂ ਪਹਿਲਾਂ ਉਹਦੀ ਸ਼ਾਹ ਰਗ ਨੂੰ ਮੂੰਹ ਪਾਉਂਦੀ, ਸ਼ਾਹ ਰਗ ਦਾ ਅਰਥ ਜਿਹਦੇ ਵਿੱਚ ਸਵਾਸ ਚੱਲਦੇ ਨੇ, ਗਲੇ ਤੋਂ ਫੜਦੀ। ਸ਼ੇਰ ਵੀ ਇਸੇ ਤਰ੍ਹਾਂ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਇਹਦੀ ਨਾੜ ਬੰਦ ਹੋ ਗਈ ਸਾਹ ਵਾਲੀ, ਤੇ ਇਹ ਦੌੜਨ ਜੋਗਾ ਨਹੀਂ ਰਹੇਗਾ, ਜੇ ਇਹਦੀ ਲੱਤ ਬਾਂਹ ਫੜੀ ਤੇ ਦੌੜ ਜਾਏਗਾ। ਜਦੋਂ ਮਾਇਆ ਬੰਦੇ ਦਾ ਸ਼ਿਕਾਰ ਕਰਦੀ ਹੈ ਨਾ, ਉਹ ਸਭ ਤੋਂ ਪਹਿਲਾਂ ਪਤਾ ਕਿਹਨੂੰ ਫੜਦੀ, ਗੁਰਬਾਣੀ ਅਨੁਸਾਰ ਉਹ ਬੰਦੇ ਦੀ ਮੱਤ ਨੂੰ ਫੜਦੀ, ਉਹਦੀ ਮੱਤ ਮਾਰ ਦਿੰਦੀ ਹੈ, ਇਹ ਸਭ ਤੋਂ ਪਹਿਲਾ ਤਰੀਕਾ ਉਹਦਾ, ਸਮਝ ਦੇ ਦਰਵਾਜ਼ੇ ਬੰਦ ਕਰ ਦਿੰਦੀ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲਾ, ਸਮਝ ਬੰਦ ਕਰਨਾ, ਪਹਿਲੀ ਚੋਟ ਹੀ ਮਾਇਆ ਦੀ ਮੱਤ ਤੇ ਹੁੰਦੀ ਹੈ, ਉਹਨੂੰ ਭ੍ਰਿਸ਼ਟ ਕਰ ਦੇਣਾ, ਉਹਦੇ ਵਿਚਾਰ ਤਬਦੀਲ ਕਰ ਦੇਣੇ, ਮੱਤ ਬਦਲ ਦੇਣੀ। ਇਸ ਲਈ ਰਵਿਦਾਸ ਜੀ ਨੇ ਜਿਹੜੀ ਸਾਨੂੰ ਬੇਨਤੀ ਸਿਖਾਈ ਨਾ, ਉਹ ਕਹਿੰਦੇ ਨੇ ਵੀ ਰੱਬ ਨੂੰ ਕਹਿ, ਗੁਰੂ ਨੂੰ ਕਹਿ ਵੀ ਤੁਸੀਂ ਸਮਝਾਉਂਦੇ ਤੇ ਬੜਾ ਹੋ, ਤੁਸੀਂ ਜੋ ਕੁਝ ਸਮਝਾਉਂਦੇ ਉਹ ਠੀਕ ਹੈ, ਸਾਨੂੰ ਕਰਨਾ ਚਾਹੀਦਾ ਹੈ, ਪਰ ਮਹਾਰਾਜ ਕਰੀਏ ਕੀ, ਉਹਨੇ ਮਤ ਦੇ ਦਰਵਾਜ਼ੇ ਆ ਕੇ ਬੰਦ ਕਰ ਦਿੱਤੇ, ਜੇ ਤੁਸੀਂ ਆਪ ਨੇੜੇ ਹੋ ਕੇ ਹੱਥ ਪਾਓ, ਮੇਰੇ ਵਸ ਦੀ ਹਟਾਉਣੀ ਨਹੀਂ ਰਹੀ। ਨਾਥ कछु ना जानू, जानन दा अर्थ समझदारी। हे सतगुरु, जानकारी तो पहले ही उन्हें बंद कर दिती, जानकारी बंद कर दिती ते ज्ञान की करे हुण मेरे अंदर, मैनू पता होवे तां वी मैं की कर सकना। नाथ कछु ना जानो, मन माया कै हाथ बेकानो, वेख गया मन उन्हें फड़ लिया। ये हजूर ने होर भी बचन कहे, आनंद साहब दे विच पिछे तुसी सुन के आयो एक पौड़ी विच, जिदे विच साहब कहिंदे चित जिन का हिर लाया माया, हिरन दा अर्थ चोरी कर लेना, चित उन्हें कढ लिया विचों, जिहड़ी चीज सी ना कम करन वाली, जिन्हें सारा यह सिस्टम करना सी ओ खिंच लिया उन्हें पहला, उन्हें पूरे थां ते हथ पाया भी यह कित्थों बिलकुल निष्क्रिय हुंदा है। वह कहिंदे ने कि चित जिन का हिर लाया माया, बोलन पैर वाणी, हुण बोल तां रहे ने पर विचला कोई नहीं विच, ओ किते होर गया होया। बोलन पै रवाणी, रवाणी एक चाल है, जाप साहब विच तुसी पढ़ोगे एक चाल छंद उहनू कहिंदे रुवाल छंद, यह जाप साहब के कुछ नुकते ने। रुवाल का अर्थ एक इस तरह की चाल जिहड़ी रवां है, बड़ी तेज बड़ी सहज विच, रुवाल छंद, जिवें एक घोड़ी की चाल हुंदी है, जिवें पानी वहण की चाल, घोड़ी की एक चाल इस तरह की है, रुवाल चाल जां होर भी उहदे नाम हो सकते ने, जिदे विच असवार दे हथ दे विच पानी दा बर्तन होवे ना, ते ओ घोड़ी जदो रुवाल इस चाल विच तुरे ते ओ पानी नहीं डुलन देंदी, इन्नी तय हो के एक ओदी चाल है घोड़ी दे कोल। तुहानू पता भी सिख कौम दा वड्डा जरनैल हरी सिंह नलवा, ओदी छाती ओदा शरीर गोलियां नाल छलनी हो गया सी, शहादत उत्थे ही हो गई सी, पर ओदा घोड़ा थोड़े जिहा सुआस बचे सन, उस घोड़े ने फिर वह चाल चली जिदे विच ओ हिलदा नहीं सी पर तुरदा सी, उन्हूं लैके वापस आ गया। यह रुवाल है, रुवाल चाल जिदे विच हिलदा कुछ नहीं, लगदा भी बहुत सही चल रही है। बड़ा कुछ कलगिया वाले ने कहा है जाप साहब दे अंदर, भुजंग प्रयात छंद, भुजंग दा अर्थ है सप, सप दी चाल चलनी, सप दी चाल चल के किधर जाना, भुजंग, वैसे अर्थ इथे सप, पर भुजंग दे अर्थ पंछी भी बनते ने, उड्डन वाला, प्रयात, प्रयात दा अर्थ है पर जमा यात, यात दा अर्थ है यात्रा, पर दा अर्थ है परलोक। आ जेड़ी बाणी थले कलगियां वाले उच्चार कर रहे ने, जे कोई इनू ध्यान नाल पढ़ेगा ते ए बंदे दी सुरत नू परयात लै जाएगी, परले देश दी यात्रा करा देगी, दूसरे देश दी यात्रा कहेगी। भुजंग प्रयात छंद, गुरु के सिखा एदे तो थले जेड़ी बाणी कलगियां वाले पौंटा साहब विच बह के उच्चारण कर रहे ने ते बाबा दीप सिंह जी लिख रहे ने, ए जेड़ी बाणी है जे तू सुरत ते प्रेम ला के पढ़ेगा ना इस नू ते ए तेनू पर लोक दी यात्रा करा देगी, पर यात पारले पासे लै जाएगी, शरीर तो पार कढ देगी, आ शरीर दे दुखां सुखां तो पार लैके तेनू उड जाएगी। इसलिए एक चाल है, गुरु अमरदास जी कहिंदे चित जिन का हिर लाया माया, बोलन पैर वाणी, कहे नानक सतगुरु बाजों होर कच्ची बाणी, इनू कच्ची बाणी कहिंदे ने जिहड़ी चित तो बिना पढ़ी जाए। चित जिन का हिर लाया माया, हजूर गुरु नानक साहब ने होर क्या श्री राग दे विच, जदों उन्होंने बचन उच्चारण किया, अमल कर धरती बीज शब्दों कर सच की आब नित दे पानी, होए किसान ईमान जमाए लै पिस्त दोजक मूढ़े एव जानी, मत जान सह गली पाया मान कै मातै रूप की शोभा इत विधि जन्म गवाया। एदे विच अगे बचन आएगा कि आखण सुनना पौन की बाणी, ए मन रत्ता माया, मन नू माया ने खिच लिया है। आखण सुनना पौन की बाणी, ओ ते हवा रही हो रहा है, जिवें आ गुरु के सिंह कीर्तन तुहाडे कोल करदे ने ना, ए वाजे दे राही हवा बोलदी है, ए जिहड़ा वाजा हारमोनियम है गले दे आधार ते बनिया, एदी बनतर गले नाल मिलदी है। इस तरह जिवें गुरु साहब कहिंदे जिवें वाजा वज रहा है उस तरह गले विचों तू भी वज रहा, फर्क की दोवां विच, ना उहदे विच सुरत है ना तेरे विच सुरत है, ਉਹ ਸੁਰਤ ਤੋਂ ਬਿਨਾਂ ਚੱਲ ਰਿਹਾ, ਇਕੱਲਾ ਰਾਗ ਕੱਢੀ ਜਾ ਰਿਹਾ। ਇਹ ਇੱਕ ਤਰ੍ਹਾਂ ਦੀ ਅਵਸਥਾ, ਮੈਂ ਬਹੁਤ ਦੂਰ ਅੱਗੇ ਚਲਾ ਗਿਆ, ਕਿ ਲਹਿਰ ਹੈ ਮਾਇਆ, ਲੋਭ ਲਹਿਰ ਅਤ ਨਿਜਰ ਬਾਜੈ, ਇਹਦੀ ਅਰਦਾਸ ਕਰ, ਕਿਉਂਕਿ ਸਭ ਤੋਂ ਪਹਿਲਾਂ ਸਮਝ ਬੰਦ ਕਰਦੀ ਬੰਦੇ ਦੀ। ਇਸ ਲਈ ਸਿੱਖ ਦੋਵੇਂ ਟਾਈਮ ਇੱਕ ਗੱਲ ਕਹਿੰਦਾ ਕਿ ਸਤਿਗੁਰੂ ਮਤ ਤੇ ਉੱਚੀ ਹੈ, ਅਸੀਂ ਕਹਿ ਰਹੇ ਹਾਂ ਵੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਗੱਲ ਠੀਕ ਜੇ, ਪਰ ਇੱਕ ਕਿਰਪਾ ਕਰਿਆ ਜੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਇਹ ਬਚਾਣੀ ਤੁਸੀਂ ਹੀ ਉੱਚੀ ਮਤ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਵੱਡਿਆਂ ਵੱਡਿਆਂ ਦੀ ਇਹ ਜਵਾਬ ਦੇ ਜਾਂਦੀ ਹੈ। ਪਤ, ਕਈ ਸੱਜਣ ਇਹ ਵੀ ਕਹਿੰਦੇ ਨੇ ਪਤ ਨਾ ਨਾਲ ਕਿਹਾ ਕਰੋ, ਮਰਿਆਦਾ ਭੰਗ ਹੋ ਜਾਂਦੀ, ਮਤ ਕੱਲੀ ਕਿਹਾ ਕਰੋ। ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਵਿਚ ਰੱਬ ਨੂੰ ਕਹਿ ਸਕਦੇ ਨੇ ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ, ਤੇ ਜੇ ਸਿੱਖ ਗੁਰੂ ਕਾ ਅਰਦਾਸੀਆ ਵਿਚਾਰਾ ਪਿਆਰ ਨਾਲ ਵਿਚ ਨਾਲ ਪਤ ਸ਼ਬਦ ਵਰਤ ਜਾਏਗਾ, ਤੇ ਫਿਰ ਕਿਹੜੀ ਮਰਿਆਦਾ ਭੰਗ ਹੋ ਗਈ। ਜੇ ਗੁਰੂ ਗ੍ਰੰਥ ਸਾਹਿਬ ਵਿਚ ਪਤ ਦੀ ਢੱਕਣ ਦੀ ਗੱਲ ਕੀਤੀ ਗਈ ਏ, ਤੇ ਜੇ ਸਿੱਖ ਕਹੇ ਨਾ ਗੁਰੂ ਨੂੰ ਮੇਰੀ ਪਤ ਢੱਕੋ, ਤੇ ਗੁਰੂ ਢੱਕੇਗਾ ਕਿਵੇਂ? ਇਸ ਲਈ ਇਕੱਲੀ ਮਤ ਨਹੀਂ, ਇਸ ਮਤ ਦੇ ਉੱਤੇ ਗੁਰੂ ਦਾ ਹੱਥ ਚਾਹੀਦਾ ਹੈ। ਇਸ ਲਈ ਲਹਿਰ ਹੈ, ਲੋਭ, ਮਨ ਕਾ ਸੂਤਕ ਲੋਭ ਹੈ, ਤੇ ਜਦੋਂ ਮਨ ਵਿਚ ਮੈਲ ਪੈ ਗਈ ਉਹ ਜੜ ਹੈ। ਜਦੋਂ ਜੜ ਨੂੰ ਬਿਮਾਰੀ ਲੱਗ ਗਈ ਪੱਤੇ ਸਾਰੇ ਰੋਗੀ, ਜਦੋਂ ਮਨ ਵਿਚ ਮੈਲ ਆ ਗਈ ਤੇ ਸਰੀਰ ਦਾ ਇੱਕ ਇੱਕ ਰੋਮ ਰੋਗੀ ਹੋ ਗਿਆ, ਮੈਲਾ ਹੋ ਗਿਆ। ਇਸ ਲਈ ਜੜ ਹੀ ਮੈਲੀ ਹੈ ਸਾਰੀ। ਔਰ ਮਨ ਵਿਚ ਜਿਹੜੀ ਮੈਲ ਗਈ ਉਹ ਦਿਸਦੀ ਨਹੀਂ ਸੀ, ਤਰੰਗਾਂ ਦੇ ਰੂਪ ਵਿਚ ਸੀ, ਤੇ ਜੇ ਤੂੰ ਉਹਦੇ ਵਿਚੋਂ ਮੈਲ ਕੱਢਣੀ ਏ ਤੇ ਬਾਹਰ ਦਾ ਪਾਣੀ ਨਹੀਂ ਜਾਏਗਾ, ਉੱਥੇ ਉਹੀ ਚੀਜ਼ ਜਾਏਗੀ ਜਿਹੜੀ ਦਿਸੇ ਨਾ, ਨਾ ਮੈਲ ਦਿਸਦੀ ਨਾ ਮਨ ਦਿਸਦਾ। ਤੇ ਜੇ ਉਸ ਮਨ ਨੂੰ ਮੈਲ ਤੋਂ ਅਲੈਦਾ ਕਰਨਾ, ਵੱਖਰਾ ਕਰਨਾ, ਤੈਨੂੰ ਉਹ ਚੀਜ਼ ਲੱਭਣੀ ਪਏਗੀ ਜਿਹੜੀ ਦਿਸਣ ਵਿਚ ਨਹੀਂ ਆਉਂਦੀ ਤੇ ਸਫ਼ਰ ਕਰ ਜਾਂਦੀ, ਤਰੰਗ ਦੇ ਰੂਪ ਦੇ ਵਿਚ। ਉਹ ਕਿਹੜੀ ਏ? ਗੁਰੂ ਕਾ ਸ਼ਬਦ, ਉਹ ਹੀ ਅਣਦਿਸਦੀ ਚੀਜ਼ ਹੈ। ਗੁਰੂ ਕਾ ਸ਼ਬਦ ਦਿਸਦਾ ਨਹੀਂ, ਉਹ ਤਰੰਗ ਦੇ ਰੂਪ ਵਿਚ। ਮੈਂ ਬੇਨਤੀ ਕਰਦਿਆਂ, ਗੁਰੂ ਕਾ ਸ਼ਬਦ ਉਦੋਂ ਬਣਦਾ ਜਦੋਂ ਸ਼ਬਦ ਨੂੰ ਪੜਿਆ ਜਾਂਦਾ, ਆਵਾਜ਼ ਬਣਦੀ। ਆਵਾਜ਼ ਦੀ ਕੋਈ ਤਸਵੀਰ ਨਹੀਂ, ਉਹ ਸੁਣਨ ਦਾ ਵਿਸ਼ਾ ਹੈ। ਸ਼ਬਦ ਗੁਰੂ ਸੁਣਨ ਦਾ ਵਿਸ਼ਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਕਰਨੇ, ਅੱਖਾਂ ਨੂੰ ਪਵਿੱਤਰ ਕਰਨ ਵਾਸਤੇ ਸ਼ੁਰੂਆਤ ਹੈ ਜੀਵਨ ਦੀ, ਪਰ ਸ਼ਬਦ ਨੂੰ ਧਿਆਨ ਨਾਲ ਸੁਣਨਾ ਇਹ ਦੂਸਰੀ ਅਵਸਥਾ ਹੈ। ਇਸ ਲਈ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਜ਼ੁਬਾਨ ਕੌੜੀ ਹੋ ਮੈਲੀ ਹੋ ਗਈ, ਕਿਉਂਕਿ ਮਨ ਵਿਚ ਝੂਠ ਸੀ ਤੇ ਜ਼ੁਬਾਨ ਤੇ ਵੀ ਝੂਠ ਆ ਗਿਆ, ਉਸ ਲੋਭ ਕਰਕੇ ਝੂਠ ਬੋਲਿਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਤੇ ਜਦੋਂ ਮਨ ਵਿਚ ਲੋਭ ਆਇਆ ਫਿਰ ਅੱਖੀ ਸੂਤਕ ਵੇਖਣਾ, ਪਰ ਤਰਿਆ ਪਰ ਤਨ ਰੂਪ, ਹੁਣ ਅੱਖਾਂ ਵਿਚ ਮੈਲ ਆਪ ਹੀ ਆ ਗਈ ਕਿਉਂਕਿ ਜੜ ਮੈਲੀ ਸੀ। ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ, ਲਾਏ ਤੁਬਾਰੀ ਦਾ ਅਰਥ ਹੈ ਨਿੰਦਿਆ ਚੁਗਲੀ ਸੁਣਨੀ, ਰਸ ਲੈਣਾ ਉਹਦੇ ਵਿਚ, ਇਹ ਕੰਨਾਂ ਦੀ ਮੈਲ ਹੈ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਏ, ਅੱਜ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਮੇਰੇ ਨੇਤਰੋ ਤੁਸੀਂ ਆਪਣੀ ਦ੍ਰਿਸ਼ਟੀ ਨੂੰ ਤਬਦੀਲ ਕਰੋ, ਭੁਲੇਖਾ ਨਾ ਖਾਣਾ, ਤੁਹਾਡੇ ਬੜੇ ਭੁਲੇਖੇ ਨੇ, ਤੁਹਾਡੇ ਜੀਵਨ ਦੇ ਵਿਚ ਵੇਖਣ ਦੀ ਸ਼ਕਤੀ ਬੜੀ ਘੱਟ। ਗੁਰੂ ਗ੍ਰੰਥ ਸਾਹਿਬ ਜੀ ਨੇ ਅੱਖ ਦੇ ਉੱਤੇ ਬਹੁਤ ਕੁਝ ਕਿਹਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਸ ਸੰਸਾਰ ਦੇ ਵਿਚ ਸਾਰਿਆਂ ਤੋਂ ਸੋਹਣੀ ਅੱਖ ਹਿਰਨ ਦੀ ਏ। ਜਿਸ ਮਨੁੱਖ ਦੀ ਅੱਖ ਸਾਰਿਆਂ ਤੋਂ ਸੋਹਣੀ ਹੋਵੇ, ਜਿਸ ਸ਼ਖਸ਼ ਦੀ ਅੱਖ ਬਹੁਤ ਵਧੀਆ ਹੋਵੇ, ਜਿਸ ਬੀਬੀ ਦੀ ਅੱਖ ਬੜੀ ਹੋਵੇ, ਉਹਨੂੰ ਕਹਿੰਦੇ ਨੇ ਤੇ ਹਰਨਾਖੀ ਹੈ, ਹਿਰਨ ਦੇ ਅੱਖਾਂ ਵਾਲੀ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ। ਪਰ ਸਤਿਗੁਰਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਦੇਖ, ਹਿਰਨ ਦੀ ਅੱਖ ਸਾਰਿਆਂ ਤੋਂ ਸੋਹਣੀ ਹੁੰਦੀ ਏ ਤੇ ਸਾਰਿਆਂ ਤੋਂ ਵੱਡਾ ਭੁਲੇਖਾ ਖਾਂਦੀ ਏ, ਸਭ ਤੋਂ ਵੱਡਾ ਭੁਲੇਖਾ ਹਿਰਨ ਨੂੰ ਦਿੰਦੀ ਉਹ ਅੱਖ ਜਿਹੜੀ, ਉਹ ਕਿਵੇਂ? ਤੇ ਸਤਿਗੁਰਾਂ ਨੇ ਬਚਨ ਕਿਹਾ, ਸੁਣ ਮੁੰਦੇ ਹਰਨਾਖੀਏ। ਮੁੰਦੇ ਦਾ ਅਰਥ ਹੈ ਜੀਵ ਇਸਤਰੀ, ਸੁਣ ਹਰਨਾਖੀਏ। ਹਰਨਾਖੀਏ ਦਾ ਅਰਥ ਹੈ ਹਿਰਨ ਦੀਆਂ ਅੱਖਾਂ ਵਾਲੀਏ, ਸ਼ਲੋਕ ਵਾਰਾਂ ਤੇ ਵਧੀਕ। ਸੁਣ ਮੁੰਦੇ ਹਰਨਾਖੀਏ, ਗੂੜਾ ਵੈਣ ਅਪਾਰ। ਵੈਣ ਦਾ ਅਰਥ ਹੈ ਜਿਹੜੀ ਗੱਲ ਬੜੀ ਪੁਕਾਰ ਕੇ ਕਹੀ ਜਾਏ, ਅਪਾਰ ਵੈਣ ਭਾਵ ਬੜੇ ਜ਼ੋਰ ਨਾਲ ਬੜੇ ਤਰਲੇ ਨਾਲ ਕਿਹਾ ਜਾ ਜਿਸ ਨੂੰ ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀਜੈ ਵਪਾਰ ਚੰਗੀ ਤਰ੍ਹਾਂ ਵੇਖ ਲੈ ਜਿਹੜੀ ਚੀਜ਼ ਅੱਗੇ ਭੁਲੇਖਾ ਨਾ ਖਾ ਜੇ ਕਿਤੇ ਇਹ ਹੈ ਕੀ ਏ ਇਹਨੂੰ ਚੰਗੀ ਤਰ੍ਹਾਂ ਤੱਕ ਤੇ ਹਿਰਨ ਦੀ ਉਦਾਹਰਨ ਤਾਂ ਦਿੱਤੀ ਹਿਰਨ ਜੰਗਲ ਵਿੱਚੋਂ ਨਿਕਲਦਾ ਹੈ ਰਾਤ ਦੇ ਸਮੇਂ ਪਾਣੀ ਦੀ ਉਹਨੂੰ ਪਿਆਸ ਲੱਗੀ ਹੋਈ ਏ ਪਾਣੀ ਦੀ ਖੋਜ ਕਰਦਾ ਹੈ ਰਾਤ ਦੇ ਸਮੇਂ ਚੰਦਰਮਾ ਚੜਿਆ ਹੋਇਆ ਹੈ ਤੇ ਅੱਗੇ ਰੇਤਲਾ ਇਲਾਕਾ ਹੈ ਹਿਰਨ ਖੋਜ ਵਿੱਚ ਨਿਕਲਿਆ ਚੰਦਰਮਾ ਦੀਆਂ ਕਿਰਨਾਂ ਰੇਤ ਤੇ ਪਈਆਂ ਤੇ ਹਿਰਨ ਨੂੰ ਦੂਰੋਂ ਪਾਣੀ ਦਿਸਦੀਆਂ ਨੇ ਦੂਰੋਂ ਪਾਣੀ ਦਿਸਦਾ ਹੈ ਉਹ ਪਾਣੀ ਦੀ ਖੋਜ ਵਿੱਚ ਬਈ ਦੂਰ ਪਾਣੀ ਹੈ ਪਾਣੀ ਵਾਸਤੇ ਤੁਰ ਪਿਆ ਹੁਣ ਉਹ ਤਾਂ ਰੇਤ ਸੀ ਪਰ ਦਿਸ ਪਾਣੀ ਰਿਹਾ ਹੈ ਕਾਹਦੇ ਕਰਕੇ ਉਹਨਾਂ ਅੱਖਾਂ ਕਰਕੇ ਭੁਲੇਖਾ ਪੈਂਦਾ ਹੈ ਔਰ ਦੂਸਰੀ ਹੋਰ ਬੜੀ ਇੱਕ ਅਜੀਬ ਗੱਲ ਹੈ ਜਿੰਨੀ ਦੂਰ ਹਿਰਨ ਜਾਂਦਾ ਹੈ ਉਨੀ ਦੂਰ ਪਾਣੀ ਚਲਾ ਜਾਂਦਾ ਹੈ ਜਿੰਨਾ ਕੁ ਸਫ਼ਰ ਉਹ ਕਰਦਾ ਨਾ ਪਾਣੀ ਤੱਕ ਜਾਣ ਵਾਸਤੇ ਜਿੰਨਾ ਕੁ ਰਾਹ ਪੈਂਡਾ ਤੈਅ ਕਰਦਾ ਹੈ ਜਿੰਨੀ ਕੁ ਅੱਗੇ ਜਾਂਦਾ ਹੈ ਉਨੀ ਕੁ ਅੱਗੇ ਪਾਣੀ ਵੀ ਅੱਗੇ ਦਿਸਣ ਲੱਗ ਪੈਂਦਾ ਕਿਉਂਕਿ ਹੈ ਤਾਂ ਰੇਤ ਸੀ ਪਾਣੀ ਤਾਂ ਹੈ ਨਹੀਂ ਸੀ ਇਹ ਜਦੋਂ ਧੁੱਪ ਪਏਗੀ ਤੁਸੀਂ ਵੀ ਦੇਖੋਗੇ ਸੜਕਾਂ ਦੇ ਉੱਤੇ ਜਦੋਂ ਮਨੁੱਖ ਗੱਡੀ ਚਲਾਉਂਦਾ ਹੈ ਤੇ ਥੋੜੀ ਜਿਹੀ ਕਿਲੋ ਕੁ ਮੀਟਰ ਤੇ ਸਾਹਮਣੇ ਸੜਕ ਤੇ ਇਉਂ ਲੱਗੇਗਾ ਜਿਵੇਂ ਪਾਣੀ ਤਰਦਾ ਜਾ ਰਿਹਾ ਹੈ ਉਸ ਧੁੱਪ ਦੇ ਨਾਲ ਉਹ ਪਾਣੀ ਹੁੰਦਾ ਨਹੀਂ ਉਹ ਦਿਸਦਾ ਹੈ ਹੋਣ ਵਿੱਚ ਤੇ ਦਿਸਣ ਵਿੱਚ ਬੜਾ ਭਾਰਾ ਅੰਤਰ ਫਰਕ ਹੈ ਉਹ ਹਿਰਨ ਥੋੜੀ ਜਿਹੀ ਹੋਰ ਅੱਗੇ ਜਾਂਦਾ ਹੈ ਉਹ ਪਾਣੀ ਹੋਰ ਅੱਗੇ ਤੁਰ ਜਾਂਦਾ ਹੈ ਇਸ ਤਰ੍ਹਾਂ ਉਹ ਕਈ ਘੰਟੇ ਸਫ਼ਰ ਕਰਦਾ ਤੇ ਪਾਣੀ ਅੱਗੇ ਦੀ ਅੱਗੇ ਤੁਰਿਆ ਜਾਂਦਾ ਹੈ ਉਹ ਪਾਣੀ ਉਹਦੇ ਹੱਥ ਵਿੱਚ ਨਹੀਂ ਆਉਂਦਾ ਜਿਵੇਂ ਸਾਨੂੰ ਕਈ ਸਾਲ ਹੋ ਗਏ ਨੇ ਵੀ ਅਗਲੀ ਵਿਸਾਖੀ ਨੂੰ ਅੰਮ੍ਰਿਤ ਛਕਾਂਗੇ ਉਹ ਅਗਲੀ ਵਿਸਾਖੀ ਫਿਰ ਅਗਲੀ ਤੇ ਚਲੀ ਜਾਂਦੀ ਹੈ ਫਿਰ ਅਗਲੀ ਵਿਸਾਖੀ ਆ ਗਈ ਫਿਰ ਉਹ ਵਿਸਾਖੀ ਹੋਰ ਅੱਗੇ ਚਲੀ ਗਈ ਕਿੰਨੀਆਂ ਵਿਸਾਖੀਆਂ ਦੂਰ ਚਲੀਆਂ ਗਈਆਂ ਕਿਉਂ ਹਿਰਨ ਵਾਲੀ ਅੱਖ ਨਾਲ ਦੇਖ ਰਹੇ ਹਾਂ ਉਹ ਹੋਰ ਅੱਗੇ ਲੰਘ ਜਾਂਦੀ ਹੈ ਬੜੇ ਚਿਰ ਦੇ ਅਗਲੀ ਸੰਗਰਾਂਦ ਅਗਲੀ ਵਿਸਾਖੀ ਅਗਲਾ ਗੁਰਪੁਰਬ ਸਾਨੂੰ ਸਿੱਖ ਬਣਾ ਦੇਗਾ ਪਰ ਗੁਰਪੁਰਬ ਤਾਂ ਬਹਾਨਾ ਸੀ ਵਿਸਾਖੀ ਤੇ ਕੇਵਲ ਬਹਾਨਾ ਸੀ ਉਹਦੇ ਰਾਹੀਂ ਤੇ ਸਿੱਖ ਨੇ ਸਿੱਖੀ ਧਾਰਨ ਕਰਨੀ ਸੀ ਵਿਸਾਖੀ ਨੇ ਥੋੜੀ ਸਿੱਖ ਬਣਾਉਣਾ ਸੀ ਸਿੱਖ ਨੇ ਤੇ ਆਪ ਹੀ ਸਿੱਖ ਬਣਨਾ ਸੀ ਨਾ ਤੇ ਸਿੱਖ ਸਹਿਮਤ ਨਹੀਂ ਸਿੱਖ ਬਣਨ ਵਾਸਤੇ ਇਸ ਲਈ ਆਈ ਵਿਸਾਖੀ ਨੂੰ ਅਗਲੀ ਵਿਸਾਖੀ ਅੱਗੇ ਚਲੀ ਜਾਂਦੀ ਹੈ ਇੱਕ ਹੋਰ ਵਿਸਾਖੀ ਪੈਦਾ ਹੋ ਜਾਂਦੀ ਹੈ ਸਿੱਖ ਉੱਥੇ ਖੜਾ ਰਹਿੰਦਾ ਹੈ ਉਹ ਹਿਰਨ ਦੀ ਬਿਰਤੀ ਹੈ ਹਿਰਨ ਦੀ ਅੱਖ ਹੈ ਤੇ ਉਹ ਜਿਹੜਾ ਹਿਰਨ ਹੈ ਉਹ ਸਾਰੀ ਰਾਤ ਪਾਣੀ ਦੀ ਪਿਆਸ ਵਿੱਚ ਸਫ਼ਰ ਕਰਦਾ ਰਿਹਾ ਕਰਦਾ ਰਿਹਾ ਅਖੀਰ ਨੂੰ ਰੇਗਿਸਤਾਨ ਵਿੱਚ ਡਿੱਗ ਪਿਆ ਪਿਆਸ ਦੇ ਨਾਲ ਬੇਹੋਸ਼ੀ ਹੋ ਗਈ ਤੇ ਤੜਪ ਤੜਪ ਕੇ ਉਹਦੇ ਵਿੱਚ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਇਸੇ ਤਰ੍ਹਾਂ ਮਨੁੱਖ ਸਾਰੀ ਜ਼ਿੰਦਗੀ ਪਦਾਰਥ ਦੀ ਰੇਤ ਦੇ ਵਿੱਚੋਂ ਪਾਣੀ ਲੱਭਦੇ ਰਹਿੰਦਾ ਪਾਣੀ ਲੱਭਦਾ ਰਹਿੰਦਾ ਤੁਰਦਾ ਰਹਿੰਦਾ ਲੱਭ ਲੱਭ ਕੇ ਅਖੀਰ ਨੂੰ ਪਦਾਰਥਾਂ ਦੇ ਰੇਗਿਸਤਾਨ ਵਿੱਚ ਡਿੱਗ ਕੇ ਬੇਹੋਸ਼ ਹੋ ਕੇ ਇੱਥੇ ਤੜਪ ਤੜਪ ਕੇ ਆਪਣਾ ਜੀਵਨ ਇਸੇ ਤਰ੍ਹਾਂ ਬੇਕਾਰ ਕਰ ਦਿੰਦਾ ਹੈ ਇਸ ਲਈ ਸਤਿਗੁਰਾਂ ਨੇ ਅੱਖ ਦੀ ਵਿਆਖਿਆ ਕੀਤੀ ਅੱਜ ਦੇ ਪਾਵਨ ਪਵਿੱਤਰ ਬਚਨ ਨੇ ਇਹ ਨੇਤਰੋ ਮੇਰੇਹੋ ਗੁਰੂ ਅਮਰਦਾਸ ਜੀ ਅੱਖ ਨੂੰ ਸਮਝਾ ਰਹੇ ਨੇ ਹਰ ਤੁਮ ਮੈਂ ਜੋਤ ਧਰੀ ਵਾਹਿਗੁਰੂ ਨੇ ਤੁਹਾਡੇ ਵਿੱਚ ਇੱਕ ਜੋਤ ਪਾਈ ਹੋਈ ਹੈ ਵੇਖਣ ਦੀ ਤਾਕਤ ਜਿਹਦੇ ਰਾਹੀਂ ਤੁਸੀਂ ਦੇਖ ਰਹੇ ਹੋ ਔਰ ਇਹ ਚੀਜ਼ ਕਦੀ ਕਿਸੇ ਨੂੰ ਦਿਸੀ ਨਹੀਂ ਕੋਈ ਮਨੁੱਖ ਆਪਣੀ ਹੀ ਦ੍ਰਿਸ਼ਟੀ ਨੂੰ ਵੇਖਣ ਦੇ ਸਮਰੱਥ ਹੋ ਜਾਏ ਉਹ ਸ਼ਬਦ ਤੋਂ ਬਿਨਾਂ ਹੋ ਨਹੀਂ ਸਕਦਾ ਗੁਰੂ ਕੀ ਸਿਕਸ਼ਾ ਤੋਂ ਬਿਨਾਂ ਇਹ ਨੇਤਰੋ ਮੇਰੇ ਹੋ ਹੇ ਮੇਰੀ ਉਹ ਅੱਖੋ ਤੁਸੀਂ ਆਪਣੇ ਅੰਦਰੋਂ ਪਈ ਹੋਈ ਜੋਤ ਨੂੰ ਵੇਖੋ ਪਹਿਲਾਂ ਦਿਸੇਗੀ ਨਜ਼ਰ ਨੂੰ ਦੇਖਣ ਦਾ ਯਤਨ ਕਰਨਾ ਇਹ ਸਾਰੀਆਂ ਚੀਜ਼ਾਂ ਗੁਰਮਤ ਵਿੱਚ ਆਪਣੇ ਆਪ ਪੈਦਾ ਹੋ ਜਾਂਦੀਆਂ ਜਿਹਨੂੰ ਆ ਸਮਾਧੀਆਂ ਵਾਲੇ ਲੋਕ ਕਰਦੇ ਨੇ ਆਪਣੀ ਅੱਖ ਦੇ ਵਿੱਚੋਂ ਆਪਣੀ ਨਜ਼ਰ ਨੂੰ ਵੇਖਣ ਦਾ ਯਤਨ ਕਰਨਾ ਕਿੱਥੇ ਕਰਕੇ ਰਹਿੰਦੀ ਕਿਵੇਂ ਵਹਿ ਰਹੀ ਹੈ ਕਿਵੇਂ ਜਾ ਰਹੀ ਹੈ ਹੁਣ ਤਾਂ ਵਿਗਿਆਨ ਵਾਲੇ ਵੀ ਕਹਿੰਦੇ ਨੇ ਵੀ ਜੋ ਕੁਝ ਤੁਹਾਨੂੰ ਦਿਸ ਰਿਹਾ ਨਾ ਇਹ ਅਗਲੀ ਚੀਜ਼ ਦਾ ਪਰਛਾਵਾਂ ਪੈਂਦਾ ਅੱਖ ਕਰਕੇ ਨਹੀਂ ਦਿਸਦਾ ਇਸ ਲਈ ਜਦੋਂ ਲਾਈਟ ਜਾਂਦੀ ਹੈ ਦਿਸਣਾ ਬੰਦ ਹੋ ਜਾਂਦਾ ਹੈ ਕਿਉਂਕਿ ਵਸਤੂ ਦਿਸਣੀ ਹਟਦੀ ਹੈ ਉਹ ਲਾਈਟ ਕਰਕੇ ਬੰਦ ਹੁੰਦੀ ਬੜੇ ਭੁਲੇਖੇ ਨੇ ਇਹਦੇ ਵਿੱਚ ਔਰ ਇਹ ਜਿਹੜੇ ਰੰਗ ਜਿਵੇਂ ਜਿਵੇਂ ਦੇ ਸਾਨੂੰ ਦਿਸ ਰਹੇ ਨੇ ਰੰਗ ਇਸ ਤਰ੍ਹਾਂ ਦੇ ਹੈ ਨਹੀਂ ਅਸਲ ਵਿੱਚ ਇਹ ਰੰਗ ਸਾਡੀ ਅੱਖ ਦੇ ਵਿੱਚੋਂ ਬਾਹਰ ਆ ਰਹੇ ਨੇ ਇਸ ਤਰ੍ਹਾਂ ਦੇ ਰੰਗ ਨਹੀਂ ਹਨ ਇਹਨਾਂ ਕੱਪੜਿਆਂ ਦੇ ਜਿਹੜੇ ਹਨ, ਇਹ ਰੰਗ ਅਸਲ ਵਿੱਚ ਹੋਰ ਨੇ ਕੋਈ। ਸੰਸਾਰ ਵਿੱਚ ਜੋ ਵੀ ਦਿਸਦਾ ਹੈ ਇਹ ਇਹਦਾ ਰੰਗ ਨਹੀਂ ਹੈ। ਜਿਸ ਦਿਨ ਕਿਤੇ ਗੁਰੂ ਤੋਂ ਅੱਖ ਮਿਲੇ ਤੇ ਉਹ ਰੰਗ ਪ੍ਰਗਟ ਹੋ ਜਾਂਦੇ ਨੇ। ਸਤਿਗੁਰਾਂ ਨੇ ਫਿਰ ਇਹ ਬਚਨ ਕਿਉਂ ਕਹੇ ਸਨ ਕਿ ਬਿਖੈ ਬੰਨ ਫੀਕਾ ਤਿਆਗ ਰਹੀ ਸਕੀਏ, ਇਹਦਾ ਮਤਲਬ ਫਿੱਕਾ ਦਿਸਿਆ ਨਾ, ਅੱਖ ਬਦਲੀ ਹੈ, ਆ ਰੰਗ ਰੰਗੀਲਾ ਸਾਰਾ ਕੁਝ ਫਿੱਕਾ ਹੋਇਆ ਇਕਦਮ, ਕਿਉਂ ਦ੍ਰਿਸ਼ਟੀ ਤਬਦੀਲ ਹੋ ਗਈ। ਇਹ ਵੈਸੇ ਇੱਕ ਬੜੀ ਮਹੱਤਵਪੂਰਨ ਧਰਮ ਦੇ ਵਿੱਚ ਅਵਸਥਾ ਕਹੀ ਜਾ ਸਕਦੀ ਏ, ਜਿਤਨਾ ਚਿਰ ਕੋਈ ਅਗਲਾ ਰੰਗ ਗੁਰੂ ਨਾ ਦੇ ਉਨਾ ਚਿਰ ਇਹ ਰੰਗ ਨਾ ਟੁੱਟੇ ਦਾ ਚੰਗਾ ਹੈ। ਮਨ ਦੇ ਰੰਗ ਨੇ, ਅੱਖ ਦੀਆਂ ਕੁਝ ਰੰਗ ਨੇ ਜਿਹਦੇ ਆਧਾਰ ਤੇ ਬੰਦਾ ਜਿੰਦਾ ਰਹਿ ਰਿਹਾ। ਆ ਜਿਹੜੇ ਲੋਕ ਜਾਂ ਆਮ ਤੌਰ ਤੇ ਅੱਜ ਮਨੁੱਖ ਚਿੰਤਾ ਵਿੱਚ ਪੈ ਗਿਆ, ਉਹਦਾ ਕਾਰਨ ਕੀ ਏ? ਮਨ ਦੇ ਰੰਗ ਫਿੱਕੇ ਪੈ ਗਏ ਨੇ, ਬਾਹਰੋਂ ਸੰਸਾਰ ਫਿਰ ਫਿੱਕਾ ਦਿਸਦਾ ਹੈ, ਕੋਈ ਵੀ ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਦੇ ਹਾਲਾਤ ਬੜੇ ਲੋਕਾਂ ਦੀ ਹੈ, ਇਹਦੇ ਸ਼ਿਕਾਰ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਇਹਦੇ ਸ਼ਿਕਾਰ ਨੇ ਕਿ ਸੰਸਾਰ ਠੀਕ ਨਹੀਂ ਲੱਗਦਾ। ਇਹ ਬਿਲਕੁਲ ਉਸ ਦ੍ਰਿਸ਼ਟੀ ਦੇ ਨੇੜੇ ਦੀ ਦ੍ਰਿਸ਼ਟੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ, ਪਰ ਉਹ ਤੰਦਰੁਸਤ ਦ੍ਰਿਸ਼ਟੀ ਹੈ, ਇਹ ਬਿਮਾਰ ਦ੍ਰਿਸ਼ਟੀ ਹੈ। ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਤੁਹਾਡੇ ਵਿੱਚ ਜੋਤ ਰੱਖੀਏ ਤੇ ਤੁਸੀਂ ਇੱਕ ਕੰਮ ਕਰੋ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸਾਰੇ ਸੰਸਾਰ ਦੇ ਵਿੱਚੋਂ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਨਾ ਤੱਕੋ, ਇਹ ਉਹਦਾ ਹੀ ਰੂਪ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਨੀ ਹਰ ਨਿਹਾਲਿਆ, ਇਹਨਾਂ ਨਜ਼ਰਾਂ ਨਾਲ ਇਸ ਦ੍ਰਿਸ਼ਟੀ ਦੇ ਨਾਲ ਵਾਹਿਗੁਰੂ ਨੂੰ ਨਿਹਾਲਣਾ ਕਰੋ, ਵੇਖਣਾ ਕਰੋ। ਤੇ ਫਿਰ ਸਿੱਖ ਨੇ ਇੱਕ ਸਵਾਲ ਕੀਤਾ, ਸਤਿਗੁਰੂ ਸਾਨੂੰ ਤੇ ਇਹਦੇ ਵਿੱਚੋਂ ਕੁਝ ਦਿਸਦਾ ਨਹੀਂ, ਤੁਸੀਂ ਕਹਿੰਦੇ ਹੋ ਰੱਬ ਦੇਖੋ, ਤੇ ਰੱਬ ਤਾਂ ਕਿਤੇ ਹੈ ਨਹੀਂ, ਇਹ ਤੇ ਕਈ ਤਰ੍ਹਾਂ ਦੇ ਜੀਵ ਨੇ, ਕਈ ਤਰ੍ਹਾਂ ਦੇ ਮਨੁੱਖ ਨੇ, ਕਿਵੇਂ ਵਿੱਚੋਂ ਰੱਬ ਵੇਖੀਏ? ਤੇ ਸਤਿਗੁਰਾਂ ਨੇ ਕਿਹਾ, ਇਹ ਵਿਸ ਸੰਸਾਰ ਤੁਮ ਦੇਖਦੇ। ਵਿਸ ਦਾ ਅਰਥ ਹੈ ਜ਼ਹਿਰ। ਇਹ ਜਿਹੜਾ ਜ਼ਹਿਰ ਭਰਿਆ ਸੰਸਾਰ ਤੁਸੀਂ ਦੇਖ ਰਹੇ ਹੋ, ਵਿਕਾਰ ਦੇਖ ਰਹੇ ਹੋ, ਇਹ ਹਰ ਕਾ ਰੂਪ ਹੈ, ਇਹ ਪਰਮਾਤਮਾ ਦਾ ਰੂਪ ਹੈ। ਸਤਿਗੁਰੂ ਨਾਲੇ ਨੂੰ ਤੁਸੀਂ ਜ਼ਹਿਰ ਕਹਿ ਰਹੇ ਹੋ, ਨਾਲੇ ਨੂੰ ਪਰਮਾਤਮਾ ਕਹਿ ਰਹੇ ਹੋ, ਕਿਉਂ ਸਾਨੂੰ ਚੱਕਰ ਵਿੱਚ ਪਾ ਕੇ ਖੜੇ ਕੀਤਾ ਜੀ? ਕੋਈ ਤਾਂ ਦੱਸੋ ਵੀ ਇਹ ਜ਼ਹਿਰ ਹੈ ਕਿ ਅੰਮ੍ਰਿਤ ਹੈ? ਇਹਦੇ ਉੱਤੇ ਉਦਾਹਰਣਾਂ ਦਿੱਤੀਆਂ ਗੁਰਮੁਖਾਂ ਨੇ। ਉਹ ਕਹਿੰਦੇ ਨੇ, ਇੱਕ ਗੰਦੀ ਨਾਲੀ ਵਿੱਚ ਚਿੱਕੜ ਹੈ, ਉਸ ਚਿੱਕੜ ਦੇ ਵਿੱਚ ਬਦਬੂ ਦੇ ਨਾਲ ਸੁਗੰਧੀ ਵੀ ਹੈ। ਇਹ ਖਿਆਲ ਵਿੱਚ ਰੱਖਣਾ, ਜਿਹੜਾ ਚਿੱਕੜ ਹੈ ਨਾ, ਉਹਦੇ ਵਿੱਚ ਜਿੱਥੇ ਬਦਬੂ ਆ ਰਹੀ ਹੈ, ਉਹਦੇ ਵਿੱਚ ਬਦਬੂ ਹੀ, ਪਰ ਉਸ ਬਦਬੂ ਨੂੰ ਸੁਗੰਧੀ ਦੇ ਵਿੱਚ ਡਿਵੈਲਪ ਕੀਤਾ ਜਾ ਸਕਦਾ, ਚੇਂਜ ਕੀਤਾ ਜਾ ਸਕਦਾ। ਕਿਵੇਂ? ਜੇ ਉਸ ਚਿੱਕੜ ਦੇ ਵਿੱਚ ਇੱਕ ਕਮਲ ਦਾ ਫੁੱਲ ਬੀਜ ਦਿੱਤਾ ਜਾਏ, ਉਹਦੇ ਵਿੱਚ ਕਮਲ ਦਾ ਫੁੱਲ ਉੱਗ ਪਏ, ਉਹ ਕਮਲ ਦਾ ਫੁੱਲ ਕੀ ਕਰੇਗਾ? ਉਸ ਚਿੱਕੜ ਦੇ ਵਿੱਚੋਂ ਉਸ ਦੁਰਗੰਧੀ ਨੂੰ ਆਪਣੀਆਂ ਨਾਲੀਆਂ ਦੇ ਵਿੱਚ ਲਿਆ ਕੇ ਨਾ, ਉਹਦੀ ਸੁਗੰਧੀ ਬਣਾ ਕੇ ਜਦੋਂ ਫੁੱਲ ਖਿੜੇਗਾ ਤੇ ਬਾਹਰ ਖਿੰਡਾਏਗਾ, ਫਿਰ ਉਸ ਦੁਰਗੰਧੀ ਨੂੰ ਚੇਂਜ ਕਰ ਦੇਗਾ, ਫੁੱਲ ਬਣ ਜਾਏਗਾ, ਚਿੱਕੜ ਵਿੱਚੋਂ ਫੁੱਲ ਉੱਗੇਗਾ। ਆ ਸਾਰਾ ਸੰਸਾਰ ਚਿੱਕੜ ਹੀ ਆ, ਸਾਡਾ ਸਰੀਰ ਚਿੱਕੜ ਦਾ ਭਰਿਆ ਹੋਇਆ, ਵਿਕਾਰਾਂ ਦਾ ਭਰਿਆ। ਜੇ ਕਿਤੇ ਰੱਬ ਕਿਰਪਾ ਕਰੇ ਤੇ ਗੁਰੂ ਕੇ ਸ਼ਬਦ ਦਾ ਕਮਲ ਦਾ ਫੁੱਲ ਬੀਜ ਦਈਏ ਆਪਣੇ ਜੀਵਨ ਵਿੱਚ, ਇਹਨਾਂ ਦੇ ਵਿੱਚੋਂ ਆ ਰਹੀ ਦੁਰਗੰਧੀ ਨੂੰ ਸ਼ਬਦ ਚੇਂਜ ਕਰਕੇ ਸੁਗੰਧੀ ਵਿੱਚ ਬਦਲੇਗਾ। ਇਹ ਹੈ ਧਰਮ ਦੀ ਸਾਧਨਾ। ਇਸ ਦੁਰਗੰਧੀ ਭਰੇ ਸਰੀਰ ਦੇ ਵਿੱਚੋਂ, ਦੁੱਖ ਨਾਲ ਭਰੇ ਹੋਏ ਸਰੀਰ ਦੇ ਵਿੱਚ ਗੁਰੂ ਕੇ ਸ਼ਬਦ ਦਾ ਫੁੱਲ ਬੀਜਣਾ, ਉਹ ਫੁੱਲ ਆਪਣੇ ਆਪ ਇਹਨੂੰ ਸੁੱਖ ਦੇ ਵਿੱਚ ਤਬਦੀਲ ਕਰ ਦੇਗਾ, ਆਨੰਦ ਵਿੱਚ ਤਬਦੀਲ ਕਰੇਗਾ। ਇਸ ਲਈ ਦੋ ਰੂਪ ਦੱਸੇ ਸਤਿਗੁਰਾਂ ਨੇ। ਠੀਕ ਕਿਹਾ, ਸੰਸਾਰ ਹੈ ਜ਼ਹਿਰ, ਪਰ ਤੂੰ ਇਸ ਤਰ੍ਹਾਂ ਤੁਰ ਜਿਵੇਂ ਮੈਂ ਤੈਨੂੰ ਕਹਿ ਰਿਹਾ, ਇਹ ਸੁਗੰਧੀ ਵਿੱਚ ਤਬਦੀਲ ਹੋ ਜਾਏਗਾ। ਇਸ ਲਈ ਸਾਹਿਬ ਕਹਿੰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹਦੇ ਵਿੱਚੋਂ ਕੱਢਣ ਦਾ ਯਤਨ ਕਰ, ਇਹਦੇ ਵਿੱਚ ਕੁਝ ਹੈ ਖਾਸ। ਹਰ ਰੂਪ ਨਦਰੀ ਆਇਆ, ਗੁਰੂ ਕੋਲੋਂ ਦ੍ਰਿਸ਼ਟੀ ਲੈ, ਫਿਰ ਦਿਸੇਗਾ। ਗੁਰਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਨਾਲ ਇਹ ਚੀਜ਼ ਬੁੱਝਣ ਵਿੱਚ ਆਈ। ਸਮਝਣ ਵਿੱਚ ਆਈ ਜਾਂ ਵੇਖਾਂ ਹਰ ਇੱਕ ਹੈ। ਜਦੋਂ ਵੇਖਿਆ ਤੇ ਇੱਕ ਦਿਸਿਆ, ਹਰ ਬਿਨ ਅਵਰ ਨਾ ਕੋਈ, ਉਹਦੇ ਤੋਂ ਬਿਨਾਂ ਹੁਣ ਹੈ ਹੀ ਕੋਈ ਨਹੀਂ। ਕਹਿ ਨਾਨਕ ਇਹ ਨੇਤਰ ਅੰਧ ਸੇ, ਇਹ ਸੇ ਸ਼ਬਦ ਜਿਹੜਾ ਇਹ ਭੂਤਕਾਲ ਨਾਲ ਸੰਬੰਧਿਤ ਬੀਤਾ ਹੋਇਆ ਸਮਾਂ ਜਿਹੜਾ ਲੰਘ ਗਿਆ। ਸੇ ਦਾ ਅਰਥ ਹੈ ਸਨ। ਗੁਰੂ ਅਮਰਦਾਸ ਜੀ ਕਹਿੰਦੇ ਇਹ ਅੱਖਾਂ ਪਹਿਲਾਂ ਅੰਧੀਆਂ ਸਨ, ਇਹਦੇ ਅਰਥ ਇਹ ਬਣਦੇ ਨੇ। ਇੱਕ ਮਨੁੱਖ ਦੀਆਂ ਅੱਖਾਂ ਉਨਾ ਚਿਰ ਅੰਧੀਆਂ ਨੇ ਜਿੰਨਾ ਚਿਰ ਗੁਰੂ ਚਰਨਾਂ ਨਾਲ ਨਹੀਂ ਜੁੜਿਆ। ਕਹਿ ਨਾਨਕ ਇਹ ਨੇਤਰ ਅੰਧ ਸੇ, ਪਰ ਸਤਿਗੁਰ ਮਿਲਿਆ, ਗੁਰੂ ਦੇ ਮਿਲਦਿਆਂ ਸਾਰ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟ ਦਾ ਅਰਥ ਹੈ ਅੰਦਰਲੀ ਨਜ਼ਰ, ਜਿਹੜੀ ਸਾਡੇ ਅੰਦਰ ਹੈ, ਸਾਡੀ ਅਸਲੀ ਨਜ਼ਰ, ਸਾਡਾ ਅਸਲੀ ਜੀਵਨ, ਜਿਹਨੂੰ ਕਬੀਰ ਜੀ ਨੇ ਕਿਹਾ ਕਹੋ ਕਬੀਰ ਇਹ ਰਾਮ ਕੀ ਅੰਸ਼। ਗੁਰੂ ਅਮਰਦਾਸ ਜੀ ਇਹਨਾਂ ਪੌੜੀਆਂ ਦੇ ਵਿੱਚ ਵਾਰ ਵਾਰ ਸਰੀਰ ਦੇ ਇੰਦਰੀਆਂ ਦੀ ਵਿਆਖਿਆ ਕਰ ਰਹੇ ਨੇ। ਕੱਲ ਦੇ ਸਮੇਂ ਦੇ ਵਿੱਚ ਯਤਨ ਕਰਾਂਗੇ ਕੰਨਾਂ ਦੀ ਵਿਆਖਿਆ ਜਿਹੜੀ ਗੁਰੂ ਸਾਹਿਬ ਨੇ ਕੀਤੀ ਹੈ। ਸਤਿਕਾਰਯੋਗ ਬਾਬਾ ਜੀ ਵੀ ਪਹੁੰਚ